ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ
ਪੰਕਜ ਬੰਦਨ
ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ
ਕੇ ਨਾਸ਼ਕ
ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ
ਨਮੋ ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ
ਬਿਘਨ ਬਿਨਾਸ਼ਨ ਸੋਇ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਹੋ ਸੇਵਕੀ ਵਸਤੂ ਹੈ ਰਹੇ ਅਨੁਸਾਰ ਸੇਵ ਕਰ ਲਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਰੋਜ਼ਾਨਾ ਦੀ ਤਰ੍ਹਾਂ ਸੋਦਾ ਰਹਿ ਰਾਜ ਸਾਹਿਬ ਦੇ ਪਾਠ ਤੋਂ ਬਾਅਦ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠ ਗੁਰਬਾਣੀ ਕੀਰਤਨ ਸਰਵਣ ਕਰਕੇ ਸਾਰੀਆਂ ਸੰਗਤਾਂ ਨੇ ਮਿਲੀ ਹੋਈ ਸੁਆਸਾਂ ਦੀ ਪੂੰਜੀ ਸਫਲ ਕਰਨ ਦਾ ਯਤਨ ਕੀਤਾ ਹੈ। ਕੀਰਤਨ ਸਰਵਣ ਕਰਕੇ ਸਭਨਾਂ ਨੇ ਲਾਹਾ ਲਿਆ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਤਹਿਤ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਗੁਰਤਾ ਗੱਦੀ ਆਪਣੇ ਸੇਵਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤੀ। ਇੱਕ ਗੁਰੂ ਕਾ ਪਿਆਰਾ ਸਿੱਖ ਜਿਸ ਦਾ ਨਾਮ ਲਿਖਿਆ ਭਾਈ ਗੋਂਦਾ ਗੁਰੂ ਅੰਗਦ ਦੇਵ ਸਾਹਿਬ ਦੇ ਪਾਸ ਖਡੂਰ ਸਾਹਿਬ ਦੀ ਧਰਤੀ 'ਤੇ ਆਇਆ। ਅਜੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਨਹੀਂ ਸਮਾਏ। ਗੁਰੂ ਬਾਬਾ ਅਮਰਦਾਸ ਨੂੰ ਸਿੰਘਾਸਣ ਮਿਲ ਚੁੱਕਿਆ। ਗੋਂਦੇ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਬਿਆਸਾ ਦਰਿਆ ਦੇ ਕਿਨਾਰੇ ਮੇਰੇ ਪਾਸ ਬਹੁਤ ਜ਼ਮੀਨ ਹੈ, ਜਗ੍ਹਾ ਹੈ, ਸਾਡੀ ਖੇਤ ਬੜੇ ਨੇ, ਉੱਥੇ ਅਸੀਂ ਚਾਹੁੰਦੇ ਹਾਂ ਕਿ ਇੱਕ ਨਗਰ ਵਸਾਈਏ। ਉਹ ਜਿਹੜਾ ਨਗਰ ਹੈ, ਅਸੀਂ ਕਈ ਘਰ ਬਣਾਉਣ ਦੀ ਕੋਸ਼ਿਸ਼ ਕੀਤੀ, ਦਿਨੇ ਕੰਧਾਂ ਕਰਦੇ ਹਾਂ, ਰਾਤ ਨੂੰ ਢਹਿ ਜਾਂਦੀਆਂ। ਸਾਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਕੋਈ ਐਸੀਆਂ ਭੈੜੀਆਂ ਰੂਹਾਂ ਉਸ ਧਰਤੀ 'ਤੇ ਵੱਸਦੀਆਂ, ਭਾਵੇਂ ਈਰਖਾਵਾਦੀ ਲੋਕ ਵੀ ਸਾਡੇ ਨਾਲ ਈਰਖਾ ਕਰਕੇ ਇਸ ਤਰ੍ਹਾਂ ਦੇ ਕਰਮ ਕਰਦੇ ਹੋਣਗੇ, ਪਰ ਮਹਾਰਾਜ ਤੁਹਾਡੇ ਤੋਂ ਬਿਨਾਂ, ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਤੁਹਾਡੇ ਚਰਨ ਪੈਣ ਤੋਂ ਬਿਨਾਂ ਉੱਥੇ ਨਗਰ ਨਹੀਂ ਵਸ ਸਕਦਾ, ਕੋਈ ਤੁਹਾਨੂੰ ਉੱਥੇ ਰੋਕ ਨਹੀਂ ਪਾ ਸਕਦਾ। ਜਿਤਨੀ ਜ਼ਮੀਨ ਤੁਹਾਨੂੰ ਚਾਹੀਦੀ ਹੈ ਉਹ ਤੁਸੀਂ ਸੇਵਕ ਦੇ ਪਾਸੋਂ, ਤੁਹਾਡੇ ਸਾਹਮਣੇ ਦਾਸ ਬੈਠਾ ਹੈ, ਤੁਸੀਂ ਲੈ ਸਕਦੇ ਹੋ। ਕਿਰਪਾ ਕਰੋ ਅਤੇ ਉਸ ਜਗ੍ਹਾ 'ਤੇ ਇੱਕ ਐਸਾ ਨਗਰ ਵਸਾਓ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦਾ, ਗੁਰਮਤ ਦਾ ਪ੍ਰਚਾਰ ਹੁੰਦਾ ਰਹੇ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦਾ ਬਚਨ ਸੁਣਿਆ ਅਤੇ ਸੁਣ ਕੇ ਆਪਣੇ ਆਪ ਵਿੱਚ ਵਿਚਾਰਦੇ ਆ ਗੁਰੂ ਅੰਗਦ ਦੇਵ ਸਾਹਿਬ, ਭਈ ਹੁਣ ਖਡੂਰ ਸਾਹਿਬ ਦੀ ਧਰਤੀ 'ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ ਆ, ਇਹ ਤੀਸਰੇ ਪਾਤਸ਼ਾਹ ਬਣ ਗਿਆ, ਸਾਡੇ ਪੁੱਤਰ ਵੀ ਇੱਥੇ ਰਹਿੰਦੇ ਨੇ। ਗੁਰੂ ਅੰਗਦ ਦੇਵ ਸਾਹਿਬ ਦੇ ਦੋ ਪੁੱਤਰ ਨੇ, ਦਾਸੂ ਅਤੇ ਦਾਤੂ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਸਿੰਘਾਸਨ ਮਿਲਿਆ, ਇਹ ਗੁਰੂ ਅਮਰਦਾਸ ਮਹਾਰਾਜ ਨਾਲ ਆਉਣ ਵਾਲੇ ਦਿਨਾਂ ਵਿੱਚ ਈਰਖਾ ਕਰਨ। ਗੁਰੂ ਨੂੰ ਪਤਾ ਉਹਨਾਂ ਦੇ ਪੁੱਤਰ ਆਏ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਵੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਸੀ, ਗੁਰਤਾ ਗੱਦੀ ਕਰਤਾਰਪੁਰ ਸਾਹਿਬ ਦਿੱਤੀ ਜਿਹੜਾ ਅੱਜ ਕੱਲ੍ਹ ਪਾਕਿਸਤਾਨ 'ਚ ਆ, ਅਤੇ ਹੁਕਮ ਲਾ ਦਿੱਤਾ ਵੀ ਤੁਸੀਂ ਖਡੂਰ ਸਾਹਿਬ ਦੀ ਧਰਤੀ 'ਤੇ ਚਲੇ ਜਾਣਾ, ਰਹਿਣਾ ਉੱਥੇ ਜਾ ਕੇ, ਸਿੱਖੀ ਪ੍ਰਚਾਰ ਉੱਥੇ ਕਰਨਾ, ਉਹ ਨਵਾਂ ਸਿੱਖੀ ਦਾ ਕੇਂਦਰ ਉੱਥੇ ਬਣਾਉਣਾ ਗੁਰਮਤਿ ਪ੍ਰਚਾਰ ਦਾ। ਇਸੇ ਤਰ੍ਹਾਂ ਹੁਣ ਸਮਾਂ ਆਇਆ, ਗੋਂਦਾ ਖੱਤਰੀ ਉਹ ਕਹਿੰਦਾ ਮਹਾਰਾਜ ਅਸੀਂ ਉਹ ਜਗ੍ਹਾ ਵਸਾਉਣ ਦੀ ਕੋਸ਼ਿਸ਼ ਕੀਤੀ ਆ ਪਰ ਸਾਡੀ ਗੱਲ ਨਹੀਂ ਬਣਦੀ, ਇਸ ਕਰਕੇ ਤੁਸੀਂ ਕਿਰਪਾ ਕਰੋ ਉੱਥੇ ਨਗਰ ਵਸਾਓ, ਜ਼ਮੀਨ ਜਿਤਨੀ ਚਾਹੀਦੀ ਆ ਸਾਡੇ ਪਾਸੋਂ ਤੁਸੀਂ ਲੈ ਸਕਦੇ ਹੋ। ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਇਹ ਵਿਚਾਰ ਆ ਕਿ ਇੱਥੇ ਸਾਡੇ ਪੁੱਤਰ ਖਡੂਰ ਸਾਹਿਬ ਦੀ ਧਰਤੀ 'ਤੇ ਰਹਿਣਗੇ ਅਤੇ ਗੁਰੂ ਬਾਬਾ ਅਮਰਦਾਸ ਵਾਸਤੇ ਉਹ ਨਗਰ ਜਿਹੜਾ ਜੇ ਵਸ ਜਾਏ, ਇੱਕ ਪ੍ਰਚਾਰ ਦਾ ਕੇਂਦਰ ਬਣ ਜਾਏਗਾ ਉਹ ਗੁਰਮਤ ਦਾ, ਅਤੇ ਦੂਸਰਾ ਇਹ ਆ ਕਿ ਕੋਈ ਈਰਖਾਵਾਦੀ ਸੋਚ ਵੀ ਇਹਨਾਂ ਦੇ ਦਿਲਾਂ ਵਿੱਚ ਨਹੀਂ ਰਹਿ ਜਾਏਗੀ। ਇਹ ਵਿਚਾਰ ਚੱਲ ਰਹੀ ਪਿਛਲੇ ਦਿਨਾਂ ਤੋਂ, ਆਓ ਸਰਵਣ ਕਰੀਏ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਜੋ ਸੇਵਕ ਕੀ ਵਸਤੂ ਹੈ ਰਹਿ ਅਨੁਸਾਰ ਸੇਵ ਕਰ ਲੈ ਹੈ।
ਕਹਿੰਦੇ ਦਾਸੂ ਤੇ ਦਾਤੂ ਦੇ ਦਿਲ 'ਚ ਵੀ ਹੋਏਗਾ ਗੁਰਤਾ ਗੱਦੀ ਸਾਨੂੰ ਕਿਉਂ ਨਹੀਂ ਮਿਲੀ, ਕਿਉਂਕਿ ਪੁੱਤਰ ਦੀ ਵਸਤ ਨਹੀਂ ਹੈ। ਇਹ ਨਹੀਂ ਵੀ ਜੇ ਗੁਰੂ ਘਰ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕਰਨੀ ਆ ਤਾਂ ਉਹ ਪੁੱਤਰ ਨੂੰ ਹੀ ਦਿੱਤੀ ਜਾ ਸਕਦੀ ਹੈ, ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ, ਇਹ ਕਿਸੇ ਦੀ ਆਪਣੇ ਘਰ ਦੀ ਕੋਈ ਪ੍ਰੋਪਰਟੀ ਨਹੀਂ ਹੈ ਕਿ ਇਹ ਔਲਾਦ ਹੀ ਇਹਦੀ ਹੱਕਦਾਰ ਹੈ, ਇਹ ਸੇਵਕ ਦੀ ਵਸਤੂ ਹੈ। ਜਿਸ ਨੇ ਸੇਵਾ ਕੀਤੀ, ਜਿਸ ਨੇ ਗੁਰੂ ਆਗਿਆ ਦਾ ਪਾਲਣ ਕੀਤਾ, ਜਿਹੜੇ ਨਾਮ ਸਿਮਰਨ ਵਿੱਚ ਜੁੜੇ, ਜਿਨ੍ਹਾਂ ਨੇ ਸਤਿਗੁਰ ਨੂੰ ਪ੍ਰਸੰਨ ਕਰ ਲਿਆ, ਉਹਨਾਂ ਨੇ ਇਹ ਸਿੰਘਾਸਣ ਪ੍ਰਾਪਤ ਕਰ ਲਿਆ। ਮਹਾਰਾਜ ਸੱਚੇ ਪਾਤਸ਼ਾਹ ਵਿਚਾਰਦੇ ਆ ਕਿ ਇਹ ਜਿਹੜੀ ਦਾਤ ਹੈ ਗੁਰਤਾ ਗੱਦੀ ਦੀ, ਇਹ ਸੇਵਕ ਦੀ ਵਸਤੂ ਹੈ, ਜਿਹੜਾ ਸੇਵਾ ਕਰਕੇ ਗੁਰੂ ਅਨੁਸਾਰੀ ਰਹਿੰਦਾ, ਗੁਰੂ ਦੇ ਮੁਤਾਬਕ ਚੱਲਦਾ ਆ, ਉਹ ਹੀ ਇਸ ਸਿੰਘਾਸਣ ਦਾ ਮਾਲਕ ਬਣ ਸਕਦਾ ਹੈ।
ਸ੍ਰੀ ਅਮਰ ਸੋ ਈਰਖਾ ਠਾਣੈ ਆਪਣੇ ਪਛ ਕਛੁ ਦੋਸ ਨਾ ਜਾਣੈ।
ਇਹ ਸਾਡੇ ਪੁੱਤਰ ਨੇ, ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਕਹਿਣਾ ਵਾ ਇਹ ਵੀ ਅਸੀਂ ਗੁਰੂ ਅੰਗਦ ਦੇਵ ਦੇ ਬੇਟੇ ਹਾਂ, ਅਸੀਂ ਗੁਰੂ ਅੰਗਦ ਦੇਵ ਦੇ ਪੋਤੇ ਹਾਂ, ਇਸ ਕਰਕੇ ਆਪਣੇ ਆਪ 'ਚ ਨਹੀਂ ਇਹਨਾਂ ਨੇ ਕੋਈ ਦੋਸ਼ ਕੱਢਣਾ, ਇਹਨਾਂ ਨੇ ਆਪਣੇ ਆਪ 'ਚ ਦੋਸ਼ ਨਹੀਂ ਮੰਨਣਾ ਵੀ ਅਸੀਂ ਸੇਵਾ ਨਹੀਂ ਕੀਤੀ, ਅਸੀਂ ਭਗਤੀ ਨਹੀਂ ਕੀਤੀ, ਅਸੀਂ ਆਗਿਆ ਦਾ ਪਾਲਣ ਨਹੀਂ ਕੀਤਾ, ਅਸੀਂ ਗੁਰੂ ਆਸ਼ੇ 'ਤੇ ਨਹੀਂ ਚੱਲੇ, ਭਾਵ ਸੇਵਾ ਕੀਤੀ ਕੋਈ ਨਹੀਂ, ਭਗਤੀ ਕੋਈ ਨਹੀਂ, ਨਾਮ ਸਿਮਰਨ ਬੰਦਗੀ ਕੋਈ ਨਹੀਂ, ਕੋਈ ਗੁਰੂ ਆਸ਼ੇ ਦੇ ਅਨੁਸਾਰ ਗੁਰੂ ਆਗਿਆ ਦਾ ਪਾਲਣ ਨਹੀਂ ਕੀਤਾ, ਇਸ ਕਰਕੇ ਇਹਨਾਂ ਦੀ ਭਾਵਨਾ ਜਿਹੜੀ ਆ ਇਹ ਕੁਛ ਨਾ ਕੁਛ ਪ੍ਰਾਪਤ ਕਰਨ ਦੀ ਆ, ਕਮਾਈ ਭਾਵੇਂ ਹੋਵੇ ਕੋਲ ਭਾਵੇਂ ਨਾ ਹੋਵੇ। ਇਸ ਲਈ ਸਹਿਬ ਅਮਰਦਾਸ ਨਾਲ ਇਹ ਈਰਖਾ ਕਰਨਗੇ ਦਾਸੂ ਅਤੇ ਦਾਤੂ ਦੋਵੇਂ ਜਣੇ।
ਅਪਰ ਸਿੱਖ ਵੀ ਚਾਹਤ ਕੇਈ ਦਾਸੂ ਕੇ ਪੱਖੀ ਹੈ ਜੇਈ।
ਅਪਰ ਸਿੱਖ, ਹੋਰ ਸਿੱਖ ਵੀ ਹੈਗੇ ਆ ਜਿਨ੍ਹਾਂ ਦੇ ਅੰਦਰ ਇਹ ਲਾਲਸਾ ਵਾ ਵੀ ਇਹ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਆ, ਪਰ ਉਹ ਜਿਹੜੇ ਲੋਕ ਹੋਰ ਵੀ ਨੇ ਕਹਿੰਦੇ ਉਹ ਦਾਸੂ ਦੇ ਪੱਖੀ ਆ, ਉਹਦੇ ਵੱਲ ਦੇ ਆ ਵੀ ਗੁਰੂ ਅੰਗਦ ਦੇਵ ਮਹਾਰਾਜ ਇਹ ਤੁਹਾਡੇ ਪੋਤੇ ਆ, ਇਹ ਲੋਕਾਂ ਦੇ ਹੱਥਾਂ ਵੱਲ ਵੇਖਦੇ ਰਹਿਣਗੇ, ਇਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਐਸੀਆਂ ਗੱਲਾਂ ਕਰਨ ਵਾਲੇ ਲੋਕ ਹੋਰ ਵੀ ਖਡੂਰ ਸਾਹਿਬ ਹੈਗੇ ਨੇ।
ਯਾ ਤੇ ਅਬ ਸਬਨ ਕੇ ਮਾਹੀ ਪਰ ਦਿਖਾਵੇ ਉੱਚ ਸੋ ਨਾਹੀ।
ਵੇਖੋ ਹੁਣ ਕਿੱਡਾ ਪਿਆਰਾ ਢੰਗ ਆ, ਹੁਣ ਇਹ ਗੁਰਤਾ ਗੱਦੀ ਤੇ ਦਿੱਤੀ ਬਖਸ਼, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਹੁਣ ਸੰਗਤਾਂ ਬੈਠੀਆਂ ਖਡੂਰ ਸਾਹਿਬ ਬਹੁਤ, ਜਦੋਂ ਗੁਰਤਾ ਗੱਦੀ ਦਿੱਤੀ ਆ, ਬੇਅੰਤ ਹਜ਼ਾਰਾਂ ਸੰਗਤਾਂ ਦਰਬਾਰ 'ਚ ਬੈਠੀਆਂ। ਗੁਰੂ ਅੰਗਦ ਦੇਵ ਸਾਹਿਬ ਨੇ ਵਿਚਾਰਿਆ, ਕਹਿੰਦੇ ਹੁਣ ਸਾਰੀਆਂ ਸੰਗਤਾਂ ਦੇ ਬੈਠੀਆਂ ਇਹਨਾਂ ਦੀ ਪਰਖ ਵੀ ਨਾਲ ਹੀ ਕਰ ਲੈਂਦੇ ਹਾਂ। ਗੁਰਤਾ ਗੱਦੀ ਤਾਂ ਦੇ ਦਿੱਤੀ ਉਹਨਾਂ ਨੇ ਬਾਬਾ ਅਮਰਦਾਸ ਨੂੰ, ਪਰ ਕਹਿੰਦੇ ਨਾਲ ਹੁਣ ਇਹਨਾਂ ਦੀ ਪਰਖ ਵੀ ਕਰ ਲੈਂਦੇ ਹਾਂ, ਦਾਸੂ ਅਤੇ ਦਾਤੂ ਦੀ। ਕੋਈ ਇਹਨਾਂ ਨੂੰ ਆਪਾਂ ਹੁਕਮ ਲਾਉਂਦੇ ਹਾਂ, ਦਾਸੂ ਨੂੰ ਵੀ ਅਤੇ ਦਾਤੂ ਨੂੰ ਵੀ, ਭਲਾ ਇਹ ਕਿੰਨਾ ਕੁ ਆਗਿਆ ਦਾ ਪਾਲਣ ਕਰਦੇ ਆ। ਸਾਰੀ ਸੰਗਤ ਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕੀ ਸੋਚਦੇ ਹਨ ਤੇ ਕੀ ਵਿਚਾਰਦੇ ਨੇ ਸਤਿਗੁਰ ਜੀ।
ਕਿੰ ਵਿਚਾਰ ਸ੍ਰੀ ਅੰਗਦ ਠਾਨਾ, ਵੱਡੇ ਪੁੱਤਰ ਸੋ ਬਾਗ ਬਖਾਨਾ।
ਕਿੰ ਵਿਚਾਰ ਸ੍ਰੀ ਅੰਗਦ ਠਾਨਾ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਸ ਨੂੰ ਹੁਣ ਇਹ ਬਚਨ ਕਹਿੰਦੇ ਆ? ਵੱਡੇ ਪੁੱਤਰ ਸੋ, ਜਿਹੜਾ ਵੱਡਾ ਲੜਕਾ ਉਹਨਾਂ ਦਾ, ਗੁਰੂ ਅੰਗਦ ਦੇਵ ਸਾਹਿਬ ਦੇ ਵੱਡੇ ਪੁੱਤਰ ਨੂੰ, ਆਪਣੇ ਬੇਟੇ ਨੂੰ ਕੀ ਕਹਿੰਦੇ ਹਨ?
ਦਾਸੂ ਇਸਕੇ ਸੰਗ ਸੋ ਜਾਵੋ, ਪ੍ਰੇਤ ਬਿਡਾ ਸੋ ਗ੍ਰਾਮ ਵਸਾਵੋ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਸੂ, ਦੋ ਪੁੱਤਰ ਨੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ, ਕਹਿੰਦੇ ਦਾਸੂ ਇੱਕ ਕੰਮ ਘਰ ਪੁੱਤਰ। ਕਹਿੰਦਾ ਦੱਸੋ ਪਿਤਾ ਜੀ। ਦਾਸੂ ਹੁਣ ਹੱਥ ਜੋੜ ਕੇ ਬੈਠਾ, ਕਹਿੰਦਾ ਪਿਤਾ ਜੀ ਦੱਸੋ। ਕਹਿੰਦੇ ਆਹ ਜਿਹੜਾ ਆਪਣੇ ਪਾਸ ਗੁਰੂ ਦਾ ਪਿਆਰਾ ਬੈਠਾ ਸਿੱਖ, ਉਹੀ ਗੋਂਦਾ ਖੱਤਰੀ ਜਿਹੜਾ ਕਹਿੰਦਾ ਵੀ ਉੱਥੇ ਨਗਰ ਵਸਾਓ ਆ ਕੇ। ਕਹਿਣ ਲੱਗੇ ਭਾਈ ਦਾਸੂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਸੂ ਇਹਦੇ ਸੰਗ ਉੱਥੇ ਜਾ, ਇਹਦੇ ਨਾਲ ਜਾ ਉੱਥੇ ਜਿੱਥੇ ਇਹ ਕਹਿੰਦਾ ਵਾ ਵੀ ਇੱਥੇ ਆਣ ਕੇ ਨਗਰ ਵਸਾਉਣਾ ਕਰੋ।
ਸੁਣ ਕੇ ਕਹਿਤ ਪਇਓ ਨਾ ਜਾਓ, ਭੂਤ ਪ੍ਰੇਤ ਮੈਂ ਕੁਤੋ ਵਸਾ।
ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦਾਸੂ ਇਹਦੇ ਨਾਲ ਜਾ ਉੱਥੇ, ਅਤੇ ਉੱਥੇ ਜਾ ਕੇ ਮਕਾਨ ਬਣਾਓ, ਉਹ ਨਗਰ ਵਸਾਓ ਉੱਥੇ ਜਾ ਕੇ। ਹੁਣ ਭਾਈ ਦਾਸੂ ਕਹਿੰਦਾ ਗੁਰੂ ਅੰਗਦ ਦੇਵ ਮਹਾਰਾਜ ਨੂੰ, ਕਹਿੰਦਾ ਮਹਾਰਾਜ ਇਹ ਤਾਂ ਕਹਿੰਦਾ ਵੀ ਉੱਥੇ ਕਈ ਭੂਤ ਪ੍ਰੇਤ ਵੱਸਦੇ। ਮਹਾਰਾਜ ਕਹਿੰਦੇ ਤੈਨੂੰ ਕੀ ਕਹਿਣ ਲੱਗੇ? ਹੁਣ ਆਮ ਦੁਨੀਆ ਸੰਸਾਰ ਆ ਜਿਹੜਾ, ਵੇਖੋ ਸੱਜਣੋ, ਜਿੱਥੇ ਬਾਣੀ ਆ, ਜਿੱਥੇ ਗੁਰੂ ਦਾ ਸ਼ਬਦ ਆ, ਜਿੱਥੇ ਨਾਮ ਆ, ਜਿੱਥੇ ਸਿਮਰਨ ਆ, ਉੱਥੇ ਤਾਂ ਜੰਮ ਨਹੀਂ ਆ ਸਕਦਾ। ਆਪਾਂ ਕਦੋਂ ਡਰਦੇ ਹਾਂ ਭਲਾ ਇਹਨਾਂ ਚੀਜ਼ਾਂ ਤੋਂ? ਅੱਜ ਕਹਿੰਦੇ ਨਾ, ਆ ਦਿਨੇ ਵੀ ਮੈਂ ਇੱਕ ਬੇਨਤੀ ਕੀਤੀ ਸੀ ਦਿਨ ਦੇ ਦੀਵਾਨ 'ਚ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੱਜਣੋ ਆਪਾਂ ਬਹਿੰਦੇ ਹਾਂ, ਗੁਰਦੁਆਰਾ ਸਾਹਿਬ ਆਏ, ਆਪਾਂ ਆਣ ਕੇ ਅਰਦਾਸਾਂ ਵੀ ਕਰਦੇ ਹਾਂ, ਮੰਗਾਂ ਵੀ ਮੰਗਦੇ ਹਾਂ, ਇੱਛਾ ਵੀ ਰੱਖਦੇ ਹਾਂ, ਝੋਲੀਆਂ ਵੀ ਅੱਡਦੇ ਹਾਂ, ਇੱਕ ਦਿਨ, ਦੋ ਦਿਨ, ਚਾਰ ਦਿਨ, ਹਫ਼ਤਾ, ਮਹੀਨਾ, ਜੇ ਕੋਈ ਦਾਤ ਨਹੀਂ ਮਿਲੀ, ਆਪਾਂ ਇਹ ਨਹੀਂ ਸਮਝਦੇ ਵੀ ਅਸੀਂ ਪਾਤਰ ਨਹੀਂ ਹਾਂ, ਅਸੀਂ ਯੋਗ ਨਹੀਂ ਗਏ ਦੇ, ਗੁਰੂ ਦੇ ਉੱਤੇ ਸਾਡਾ ਪੂਰਾ ਵਿਸ਼ਵਾਸ ਨਹੀਂ ਬੱਝਾ, ਜੇ ਕਿਤੇ ਗੁਰਦੁਆਰੇ ਆ ਕੇ ਅਰਦਾਸ ਕੀਤੀ, ਕੋਈ ਝੋਲੀ ਨਹੀਂ ਭਰੀ, ਮਾਫ਼ ਕਰਿਓ ਜੇ, ਅਸੀਂ ਜੋਤਸ਼ੀਆਂ ਦੇ ਪਿੱਛੇ, ਆ ਤਰ੍ਹਾਂ ਤਰ੍ਹਾਂ ਦੇ ਜਾਦੂ ਟੂਣੇ ਮੰਤਰ ਜੰਤਰਾਂ ਵਾਲੇ ਬਾਬਿਆਂ ਦੇ ਪਿੱਛੇ ਜਾਂਦੇ ਨਾ ਆਪਾਂ। ਗੁਰਦੁਆਰੇ ਆਏ, ਗੁਰਦੁਆਰੇ ਆਣ ਕੇ ਪੜ੍ਹ ਲਿਆ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਅਤੇ ਨਮਸਕਾਰਾਂ ਮੜੀਆਂ ਮਸਾਣਾਂ ਅਤੇ ਕਬਰਾਂ 'ਤੇ ਵੀ ਕਰ ਲਈਆਂ, ਬਾਬਿਆਂ ਕੋਲੋਂ ਵੀ ਜਾਦੂ ਟੂਣੇ ਕਰ ਲਏ, ਅਤੇ ਸੱਜਣੋ ਗੁਰਦੁਆਰੇ ਆਏ ਅਤੇ ਇਹ ਵੀ ਪੜ੍ਹ ਲਿਆ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਅਤੇ ਤੈਨੂੰ ਕੋਈ ਪੁੱਛੇ ਤੁਸੀਂ ਕੌਣ ਹੁੰਦੇ ਜੇ? ਅਸੀਂ ਜੀ ਸਿੱਖ। ਹੋ ਸਕਦੇ ਆਪਾਂ? ਇਹ ਤਾਂ ਸੱਚ ਹੈ ਨਾ ਭਈ, ਜੇ ਗੁਰੂ ਮਾਨਿਓ ਗ੍ਰੰਥ ਪੜ੍ਹਨਾ ਸਿੱਖਾ, ਤਾਂ ਗੁਰੂ 'ਤੇ ਵਿਸ਼ਵਾਸ ਰੱਖ। ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾਂ ਮਨ ਨਹਿਕ ਨਾ ਆਨੇ। ਜੋਤਸ਼ੀਆਂ ਨੂੰ ਹੱਥ ਵਿਖਾਉਣਾ ਫਿਰਦਾ, ਕਦੇ ਸੋਚ ਕੇ ਵੇਖੀਓ ਬੰਦਿਆ। ਸਿੱਖ ਅਖਵਾਉਣ ਵਾਲਿਆ, ਇੱਕ ਵਿਦਵਾਨ ਦੇ ਮੈਂ ਬਚਨ ਪੜ੍ਹੇ ਜੀ, ਉਹ ਪਤਾ ਕੀ ਕਹਿੰਦਾ? ਕਹਿੰਦਾ ਹੱਥੋਂ ਕੀ ਲਕੀਰੋਂ ਪੇ ਮਤ ਜਾਣਾ ਮੇਰੇ ਦੋਸਤ, ਹੱਥਾਂ ਦੀਆਂ ਲਕੀਰਾਂ ਦੇ ਉੱਤੇ ਯਕੀਨ ਨਾ ਰੱਖੀ, ਜੋਤਸ਼ੀਆਂ ਨੂੰ ਹੱਥ ਨਾ ਵਿਖਾਉਂਦਾ, ਫਿਰ ਮੇਰੀ ਕਿਸਮਤ ਕਿਹੋ ਜਿਹੀ ਆ? ਕਹਿੰਦਾ ਹੱਥੋਂ ਕੀ ਲਕੀਰੋਂ ਪੇ ਮਤ ਜਾਣਾ ਮੇਰੇ ਦੋਸਤ, ਕਿਸਮਤ ਤੋਂ ਉਨਕੀ ਵੀ ਹੋਤੀ ਹੈ ਜਿਸਕੇ ਹੱਥ ਨਹੀਂ ਹੋਤੇ। ਕਿਸਮਤ ਤਾਂ ਉਹਨਾਂ ਲੋਕਾਂ ਦੀ ਵੀ ਹੁੰਦੀ ਆ ਜਿਨ੍ਹਾਂ ਦੇ ਹੱਥ ਨਹੀਂ ਹੈਗੇ। ਕੀ ਉਹਨਾਂ ਦੀ ਕਿਸਮਤ ਨਹੀਂ ਹੈਗੀ ਜਿਨ੍ਹਾਂ ਦੇ ਹੱਥ ਨਹੀਂ ਹੈਗੇ? ਕੀ ਭਾਗ ਉਹਨਾਂ ਦੇ ਨਹੀਂ ਹੈਗੇ ਜਿਨ੍ਹਾਂ ਦੇ ਹੱਥ ਨਹੀਂ ਹੈਗੇ? ਜੇ ਉਹ ਅੱਖ ਪੁੱਛਣਾ ਚਾਹੁਣ ਵੀ ਆ ਸਾਡੀ ਕਿਸਮਤ ਕੀ ਹੈ, ਕੀ ਆ? ਹੱਥ ਤਾਂ ਹੈ ਨਹੀਂ ਕਿ ਦੱਸ ਸਕਦਾ ਜੋਤਸ਼ੀ ਵੀ ਤੇਰੀ ਕਿਸਮਤ ਕਿਹੋ ਜਿਹੀ ਆ। ਜਿਹੜਾ ਹੱਥ ਵੇਖ ਕੇ ਕਹਿੰਦਾ ਮੈਂ ਤੈਨੂੰ ਦੱਸ ਦਿੰਦਾ ਤੇਰੀ ਕਿਸਮਤ ਕਿਹੋ ਜੀ, ਕਿਸਮਤ ਉਸ ਕੀ ਵੀ ਹੋਤੀ ਹੈ ਜਿਸਕੇ ਹੱਥ ਨਹੀਂ ਹੋਤੇ। ਇਸ ਲਈ ਗੁਰੂ 'ਤੇ ਭਰੋਸਾ ਰੱਖੋ ਸੱਜਣਾ, ਜੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣਾ, ਜੇ ਮੰਨਦਾ ਵਾਂ ਵੀ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਮੈਂ ਕਦੇ ਕਦੇ ਬੇਨਤੀ ਕਰਿਆ ਕਰਦਾ, ਮਾਫ਼ ਕਰਿਆ ਜੇ, ਵਿਚਾਰ ਜਾਰੀ ਰਹੇਗੀ। ਮੈਂ ਇੱਕ ਦਿਨ ਗੱਲ ਆਖੀ ਸੀ, ਕੋਈ ਸਿੱਖ ਐਸਾ ਨਹੀਂ ਹੋਏਗਾ ਸਾਡੇ ਪਾਸ ਸਿੱਖ ਕੌਮ 'ਚ ਜਿਸ ਨੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟਾ ਨਾ ਕੀਤਾ ਹੋਏਗਾ ਨਾ। ਮੈਂ ਨਹੀਂ ਕੀਤਾ ਹੋਏਗਾ, ਮੇਰੇ ਪਿਤਾ ਨੇ ਕੀਤਾ ਹੋਊਗਾ, ਮੈਂ ਨਹੀਂ ਕੀਤਾ ਹੋਏਗਾ, ਮੇਰੇ ਧੀਆਂ ਪੁੱਤਾਂ ਬੱਚਿਆਂ ਨੇ ਕਿਸੇ ਨੇ ਕੀਤਾ ਹੋਊ ਭੇਟਾ। ਰੁਮਾਲਾ ਸਿੱਖ ਕੌਮ ਵਿੱਚ ਕੋਈ ਸਿੱਖ ਪਰਿਵਾਰ ਐਸਾ ਨਹੀਂ ਤੁਹਾਨੂੰ ਮਿਲੇਗਾ, ਕਿਤੇ ਹੋਇਆ 100 ਚੋਂ ਕਿਤੇ 2-4-10 ਪਰਿਵਾਰ ਹੋਣਗੇ ਜਿਨ੍ਹਾਂ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟਾ ਨਾ ਕੀਤਾ ਹੋਏ। ਉਹ ਸੱਜਣੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਪਾਂ ਰੁਮਾਲਾ ਪਾਇਆ ਤਾਂ ਸਾਰਿਆਂ ਨੇ ਆ, ਰੁਮਾਲੇ ਗੁਰੂ ਗ੍ਰੰਥ ਸਾਹਿਬ ਨੂੰ ਚੜ੍ਹਾਏ ਤਾਂ ਆਪਾਂ ਸਾਰਿਆਂ ਨੇ ਆ, ਸਾਰੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਉੱਤੇ ਰੁਮਾਲਾ ਪਾਇਆ ਹੋਏਗਾ। ਪਰ ਸੱਜਣੋ, ਸਿੱਖ ਕੌਮ ਵਿੱਚ ਉਹ ਪਰਿਵਾਰ ਕਿੰਨੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਚੁੱਕ ਕੇ ਵੇਖਿਆ ਹੋਵੇ ਇਸ ਰੁਮਾਲੇ ਦੇ ਥੱਲੇ ਕਿੱਡਾ ਵੱਡਾ ਖਜ਼ਾਨਾ ਆ। ਕਦੀ ਸੋਚਿਆ ਕਿੰਨਿਆਂ ਨੇ ਚੁੱਕਿਆ ਰੁਮਾਲਾ ਅਤੇ ਪੜ੍ਹਿਆ ਗੁਰੂ ਗ੍ਰੰਥ ਸਾਹਿਬ? ਪੜ੍ਹਿਆ ਜੇ, ਕਦੇ ਪੁੱਛ ਕੇ ਵੇਖਿਓ ਆਪਣੇ ਦਿਲਾਂ ਕੋਲੋਂ। ਸਾਰੀ ਸਿੱਖ ਕੌਮ ਦੀ ਗੱਲ ਕਰ ਰਿਹਾ, ਇਹ ਨਹੀਂ ਆਪਾਂ ਸਾਰੇ ਜਾਂ ਮੀਡੀਏ ਰਾਹੀਂ ਜਿਹੜੀਆਂ ਸੰਗਤਾਂ ਸਰਵਣ ਕਰ ਰਹੀਆਂ, ਸਾਰੀ ਦੁਨੀਆ ਭਰ ਵਿੱਚ ਵੱਸਦਾ ਜਿਹੜਾ ਸਿੱਖ ਆ, ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ 'ਤੇ ਕਦੇ ਨਾ ਕਦੇ ਜ਼ਿੰਦਗੀ 'ਚ ਇੱਕ ਵਾਰੀ ਦੋ ਵਾਰੀ ਰੁਮਾਲਾ ਪਾਇਆ ਤਾਂ ਸਹੀ, ਚੜ੍ਹਾਇਆ ਵਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਚੜ੍ਹਾਉਣਾ। ਰੁਮਾਲਾ ਚੁੱਕ ਕੇ ਕਿੰਨਿਆਂ ਨੇ ਵੇਖਿਆ ਵੀ ਇਹ ਖਜ਼ਾਨਾ ਕਿੱਡਾ ਵੱਡਾ ਸਾਡੇ ਕੋਲ ਆ। ਮੇਰਾ ਭਾਵ ਸੱਜਣੋ ਇਹ ਨਾ ਸਮਝਿਓ ਜੇ ਗੁਰੂ ਸਵਾਰਿਓ, ਇਹਦਾ ਮਤਲਬ ਇਹ ਨਾ ਕੱਢਿਓ ਕਿਤੇ ਕਿ ਸ਼ਾਇਦ ਮੈਂ ਇਹ ਕਹਿੰਦਾ ਵਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੁਮਾਲਾ ਭੇਟਾ ਨਹੀਂ ਕਰਨਾ ਚਾਹੀਦਾ। ਇਹ ਭਾਵ ਨਾ ਸਮਝੋ ਮੇਰਾ, ਭਾਵ ਇਹ ਵੇ ਕਿ ਰੁਮਾਲੇ ਭੇਟਾ ਕਰ, ਗੁਰੂ ਗ੍ਰੰਥ ਸਾਹਿਬ ਨੂੰ ਬਸਤਰ ਭੇਟਾ ਕਰ, ਚੀਜ਼ਾਂ ਵਸਤਾਂ ਮਾਇਆ ਭੇਟਾ ਕਰ, ਸਾਧ ਸੰਗਤ ਰਸਤਾਂ ਬਸਤਾਂ ਗੁਰੂ ਨੂੰ ਭੇਟਾ ਕਰ, ਪਰ ਜੀਵਨ ਦਾ ਬੇੜਾ ਖਸਮ ਦੀ ਬਾਣੀ ਪੜ੍ਹ ਕੇ, ਖਸਮ ਦੀ ਬਾਣੀ ਵਿਚਾਰ ਕੇ ਅਤੇ ਖਸਮ ਦੀ ਬਾਣੀ ਦਿਲ 'ਚ ਵਸਾ ਕੇ ਕਮਾ ਕੇ ਜ਼ਿੰਦਗੀ ਦਾ ਬੇੜਾ ਪਾਰ ਹੋਣਾ ਹੀ। ਇਹ ਚੇਤੇ ਰੱਖੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਜਾਂ ਸੁਣਨ ਵਾਸਤੇ ਆਇਆ ਜਾਂ ਪੜ੍ਹਨ ਵਾਸਤੇ ਆਇਆ। ਇਹ ਨਹੀਂ ਕਿਸੇ ਜਗ੍ਹਾ ਦੇ ਉੱਤੇ ਪੈਸੇ ਮਨੀ ਆਰਡਰ ਕਰ ਦਈਏ, ਮੇਰਾ ਅਖੰਡ ਪਾਠ ਸਾਹਿਬ ਕਰ ਦਿਓ, ਇੱਦਾਂ ਨਹੀਂ ਇਹ ਜ਼ਿੰਦਗੀ ਦਾ ਬੇੜਾ ਪਾਰ ਹੋਣਾ। ਮਾਇਆ ਅਤੇ ਰੀਝ ਦਾ ਹੁੰਦਾ ਅਤੇ ਮਲਕ ਭਾਗੋ ਦੇ ਘਰ ਜਾਂਦਾ, ਲਾਲੋ ਦੇ ਨਹੀਂ ਸੀ ਲੋੜ। ਆਇਓ ਸੁਣਨ ਪੜ੍ਹਨ ਕੋ ਬਾਣੀ, ਸਿੱਖੀ ਦੇ ਵਿੱਚ ਜਾਂ ਬਾਣੀ ਪੜ੍ਹਨੀ ਅਤੇ ਜੇ ਤੂੰ ਨਹੀਂ ਪੜ੍ਹ ਸਕਦਾ ਤਾਂ ਬਾਣੀ ਸੁਣਨੀ, ਜਾਂ ਸੁਣ ਅਤੇ ਜਾਂ ਪੜ੍ਹ, ਪੜ੍ਹੀ ਵੀ ਨਹੀਂ ਅਤੇ ਸੁਣੀ ਵੀ ਨਹੀਂ, ਜ਼ਿੰਦਗੀ ਦਾ ਬੇੜਾ ਪਾਰ ਹੋ ਜਾਏਗਾ। ਸੁਰਤ ਟਿਕਾਣੇ ਰੱਖਿਓ ਜਿਹੜੀ ਬਾਤ ਚੱਲ ਰਹੀ ਹੈ। ਮੇਰੇ ਕਹਿਣ ਦਾ ਭਾਵ ਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਇੱਕ ਬੇਨਤੀ ਕਰ ਰਿਹਾ ਵੀ ਵੱਧ ਤੋਂ ਵੱਧ ਸੱਜਣੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰ, ਜੋੜਨ ਦੀ ਵੀ, ਕਿ ਜੁੜੋ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੋਰਾਨੰਗ, ਬਿਨ ਗੁਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸ਼ਬਦ ਅਤੇ ਸੁਰਤ ਅਤੇ ਸੁਮੇਲ ਤੋਂ ਬਿਨਾਂ ਆਉਣਾ ਜਾਣਾ ਅਤੇ ਜੰਮਣਾ ਮਰਨਾ ਨਹੀਂ ਮੁੱਕ ਸਕਦਾ। ਆ ਸਿਮਰਨ ਕਰਦੇ ਹੋ ਰੋਜ਼, ਜਪਦਿਆਂ ਜਪਦਿਆਂ, ਰੋਜ਼ ਕਿਉਂ ਜਪਣਾ ਆ, ਰੋਜ਼ ਕਿਉਂ ਸਿਮਰਨ ਕਰਨਾ ਵਾ? ਕਰਦਿਆਂ 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 ਕਰਦਿਆਂ, ਜਪਦਿਆਂ 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 ਜਪਦਿਆਂ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਇੱਕ ਦਿਨ ਐਸਾ ਆ ਜੇ ਉਹ ਸੱਜਣਾ ਤੂੰ ਰਸਨਾ ਤੋਂ ਜਪਦਾ ਜਪਦਾ ਕਿਤੇ ਸੁਰਤ ਕਰਕੇ ਜਪਣ ਲੱਗ ਪਏ, ਉਹ ਵਾਹਿਗੁਰੂ ਤੇਰੀ ਸੁਰਤ ਵਿੱਚ ਚਲਾ ਜਾਏ, ਤੇਰੇ ਅੰਤਸ਼ ਕਰਨ ਤੇਰੇ ਹਿਰਦੇ ਵਿੱਚ ਚਲਾ ਜਾਏ, ਮਾਲਕ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਏ ਤੂੰ। ਤਾਂ ਸਾਧ ਸੰਗਤ ਵੇਖੋ ਬੇੜਾ ਪਾਰ ਕਿੰਨਾ ਦਾ ਵਾ। ਬਾਬੇ ਅਮਰਦਾਸ ਨੇ ਸੇਵਾ ਕਮਾਈ, ਸਿੰਘਾਸਣ ਪ੍ਰਾਪਤ ਕਰ ਲਿਆ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਆਪਣੇ ਬੇਟੇ ਭਾਈ ਦਾਸੂ ਨੂੰ ਕਹਿੰਦੇ ਆ, ਕਹਿੰਦੇ ਦਾਸੂ ਜਾ ਉੱਥੇ ਗੋਂਦੇ ਦੇ ਨਾਲ ਅਤੇ ਤੇਰੀ ਜ਼ਿੰਮੇਵਾਰੀ ਲਾ ਦਿੰਦੇ ਹਾਂ, ਉੱਥੇ ਨਗਰ ਵਸਾ ਜਾ ਕੇ। ਜ਼ਮੀਨ ਇਹ ਦਿੰਦਾ ਆ, ਧਨ ਮਾਇਆ ਕੋਈ ਚਾਹੀਦੀ ਆ, ਕੋਈ ਇੱਟਾਂ ਹੋਰ ਵਸਤਾਂ ਚਾਹੀਦੀਆਂ ਘਰ ਬਾਰ ਬਣਾਉਣ ਵਾਸਤੇ, ਉਹ ਸਾਰੇ ਦਾ ਸਾਰਾ ਇੰਤਜ਼ਾਮ ਕਰ ਦਿੰਦੇ ਆ, ਨਗਰ ਵਸਾ ਉੱਥੇ ਜਾ ਕੇ। ਕਹਿੰਦਾ ਮਹਾਰਾਜ ਉੱਥੇ ਇੰਨੀਆਂ ਭੈੜੀਆਂ ਰੂਹਾਂ ਵਸਦੀਆਂ, ਮੈਂ ਕੀ ਕਰਨ ਜਾਣਾ ਉੱਥੇ, ਮੈਂ ਤੁਹਾਡਾ ਪੋਤ ਹਾਂ, ਮੈਂ ਇੱਥੇ ਚੰਗਾ ਨਹੀਂ ਲੱਗਦਾ ਤੁਹਾਨੂੰ, ਇੱਥੇ ਰਵਾਂਗਾ ਮੈਂ ਖਡੂਰ ਦੀ ਧਰਤੀ ਤੇ। ਕੀ ਕਹਿੰਦਾ ਹੈ ਦਾਸੂ?
ਹਮਰੋ ਗ੍ਰਾਮ ਖਡੂਰ ਰਹਿਣ ਕੋ, ਇਸ ਕੋ ਤਿਆਗਤ ਜਾਓ ਤੇ ਨਾ ਕੋ।
ਕਹਿੰਦਾ ਹਮਰੇ, ਅਸੀਂ ਆਪਣੇ ਦੂਜੇ ਭਰਾ ਦੀ ਵੀ ਗੱਲ ਕਰਦਾ ਨਾਲ, ਦਾਤੂ ਦੀ ਵੀ। ਦਾਸੂ ਕਹਿੰਦਾ ਹਮਰੇ ਰਹਿਣ ਖਡੂਰ ਕੋ, ਕਹਿੰਦਾ ਅਸੀਂ ਖਡੂਰ ਸਾਹਿਬ ਦੇ ਵਿੱਚ ਹੀ ਰਹਿਣਾ ਵਾਂ, ਇਹਨੂੰ ਤਿਆਗਣ ਵਾਸਤੇ, ਇਹਨੂੰ ਛੱਡ ਕੇ ਜਾਣ ਵਾਸਤੇ ਸਾਡੀ ਕੋਈ ਸੋਚ ਨਹੀਂ ਹੈਗੀ ਮਹਾਰਾਜ ਜੀ।
ਐਸੇ ਥਾਨ ਪਠਾਵਨ ਲਾਗੇ, ਜੈ ਕੋ ਬਸੇ ਨਾ ਸਭੂ ਤਿਆਗੇ।
ਕਹਿੰਦਾ ਪਿਤਾ ਜੀ ਮੈਨੂੰ ਉਸ ਜਗ੍ਹਾ ਤੇ ਘੱਲਣਾ ਚਾਹੁੰਦੇ ਜੇ ਜਿਹੜੀ ਜਗ੍ਹਾ ਦੇ ਉੱਤੇ ਲੋਕ ਕੋਈ ਵੱਸਦਾ ਹੀ ਨਹੀਂ, ਉੱਥੇ ਉੱਜੜ ਜਾਂਦੇ ਆ, ਤੇ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡਾ ਪੁੱਤਰ ਉੱਜੜ ਜੇ? ਸਤਿਗੁਰੂ ਪਿਤਾ ਜੀ ਸਾਹਮਣੇ ਬੈਠਾ ਗੋਂਦਾ ਦੱਸਦਾ ਪਿਆ ਵੀ ਅਸੀਂ ਉਹ ਜਗ੍ਹਾ ਵਸਾਈ ਉੱਜੜ ਜਾਂਦੀ ਹੈ। ਕਹਿੰਦਾ ਜਿੱਥੇ ਅੱਗੇ ਲੋਕ ਨਹੀਂ ਵੱਸਦੇ ਇਹਨਾਂ ਨੇ ਅੱਗੇ ਕਈ ਵਾਰੀ ਵਸਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਉੱਜੜ ਜਾਂਦੇ ਆ ਲੋਕ। ਕਹਿੰਦਾ ਮੈਨੂੰ ਪਿਤਾ ਜੀ ਉੱਥੇ ਕਾਹਦੇ ਵਾਸਤੇ ਘੱਲ ਰਹੇ ਹੋ ਭੇਜ ਰਹੇ ਹੋ?
ਮੋਤੇ ਤਾ ਨਾ ਜਾਓ ਜਾਏ ਥਾਨ ਸਖਤ ਸੋ ਬਸੇ ਨਾ ਕਾਏ।
ਕਹਿੰਦਾ ਪਿਤਾ ਜੀ ਇਹੋ ਜਿਹੀ ਸਖਤ ਥਾਂ ਮੈਨੂੰ ਨਹੀਂ ਜਾਣ ਦੀ ਕੋਈ ਲੋੜ ਅਤੇ ਨਾ ਮੈਨੂੰ ਕੋਈ ਉੱਥੋਂ ਚਾਹੀਦਾ ਹੈ। ਮੈਨੂੰ ਐਸੀ ਕੋਈ ਵਡਿਆਈ ਪ੍ਰਭਤਾ ਦੀ ਲੋੜ ਨਹੀਂ ਹੈ ਜਿੱਥੇ ਤੁਸੀਂ ਮੈਨੂੰ ਭੇਜ ਰਹੇ ਹੋ।
ਮਹਾਬਲੀ ਤੈਂ ਦੇਵ ਸੁਣੇ ਹੈ ਕਿਸੂ ਪਾਸ ਨਾ ਜਾਹੇ ਗਿਣੇ ਹੈ।
ਕਹਿੰਦਾ ਇਹ ਕਹਿ ਰਿਹਾ ਵਾ ਜਿਹੜਾ ਗੋਂਦਾ, ਕਹਿੰਦਾ ਉੱਥੇ ਐਸੀਆਂ ਭੈੜੀਆਂ ਪੇਤ ਭੂਤ ਪ੍ਰੇਤ ਰੂਹਾਂ, ਕਹਿੰਦਾ ਉਹ ਗਿਣਤੀ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦੀ, ਮੇਰੀ ਉੱਥੇ ਕੀ ਵੱਟੀ ਦੀ ਆ? ਕਹਿੰਦਾ ਭੈ ਖਾਂਦਾ ਕਿਉਂ ਭਲਾ? ਅੰਦਰ ਨਾਮ ਸਿਮਰਨ ਦੀ ਕਮਾਈ ਨਹੀਂ ਹੈਗੀ। ਬਾਣੀ ਚੋਂ ਪੁੱਛੋ, ਗੁਰ ਕਾ ਸ਼ਬਦ ਰਖਵਾਰੇ, ਰਖਵਾਲੀ ਕੌਣ ਕਰਦਾ ਤੁਹਾਡੀ? ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੋਂ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ। ਕੀ ਮਿਲੇਗਾ ਜੀ ਜਦੋਂ ਰਾਮ ਨਾਮ ਨਾਲ ਮਨ ਲੱਗ ਗਿਆ? ਪਰਮੇਸ਼ੁਰ ਦੇ ਨਾਮ ਨਾਲ ਜਦੋਂ ਮਨ ਲੱਗ ਗਿਆ ਤਾਂ ਕੀ ਮਿਲੂਗਾ? ਕਹਿੰਦੇ ਜਮ ਲਜਾਏ ਕਰ ਭਾਗਾ, ਉਹ ਬਾਕੀ ਚੀਜ਼ਾਂ ਦਾ ਤੇਰੇ ਕੋਲ ਆਉਣਾ, ਦੁੱਖ ਤਕਲੀਫਾਂ ਦਾ ਆਉਣਾ ਤੇ ਇੱਕ ਪਾਸੇ ਰਿਹਾ। ਜਮ ਲਜਾਏ ਕਰ ਭਾਗਾ, ਭਾਗਾ ਦਾ ਅਰਥ ਹੁੰਦਾ ਦੌੜ ਜਾਣਾ, ਲਜਾਏ ਦਾ ਅਰਥ ਆ ਲੱਜਤ ਹੋ ਕੇ, ਸ਼ਰਮਿੰਦਾ ਹੋ ਕੇ। ਜਮ ਵੀ ਕਿਤੇ ਤੇਰੇ ਨੇੜੇ ਆ ਜਾਣ, ਉਹ ਵੀ ਸ਼ਰਮਿੰਦਾ ਹੋ ਕੇ ਤੇਰੇ ਕੋਲੋਂ ਦੌੜ ਜਾਏਗਾ ਜਿੱਥੇ ਗੁਰੂ ਦਾ ਸ਼ਬਦ ਆ, ਜਿੱਥੇ ਗੁਰੂ ਦੀ ਬਾਣੀ ਆ, ਜਿਹੜੇ ਨਾਮ ਸਿਮਰਨ ਵਿੱਚ ਜੁੜੇ ਆ। ਇਸ ਲਈ ਉਹ ਕਹਿ ਰਿਹਾ ਦਾਸੂ, ਕਹਿੰਦਾ ਮੈਂ ਮਹਾਰਾਜ ਉੱਥੇ ਨਹੀਂ ਜਾਣਾ, ਗੁਰ ਸ਼ਬਦ ਨਾਮ ਦੀ ਕਮਾਈ ਨਹੀਂ ਕੀਤੀ ਅੱਜ ਤੱਕ।
ਕਰ ਕੀ ਕੰਧ ਉਸਾਰਤ ਜੋਨ ਪਈ ਰੈਨ ਟਾਤ ਹੈ ਤੌਣ।
ਮਹਾਰਾਜ ਸੱਚੇ ਪਾਤਸ਼ਾਹ ਇਹ ਦੱਸਦਾ ਪਿਆ ਗੋਂਦਾ ਵੀ ਦਿਨੇ ਅਸੀਂ ਕੰਧਾਂ ਕਰਦੇ ਹਾਂ ਤੇ ਰਾਤ ਨੂੰ ਸਾਰੀਆਂ ਢਹਿ ਜਾਂਦੀਆਂ ਹਨ।
ਕਰੈ ਬਾਦ ਨੈ ਬਸਨੇ ਦੇਤ ਕੈਸੇ ਹੋਵੇ ਕਰੈ ਨਿਕੇਤ।
ਮਹਾਰਾਜ ਸੱਚੇ ਪਾਤਸ਼ਾਹ ਇਹੋ ਜਿਹੇ ਵਾਦ ਵਿਵਾਦ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ। ਨਿਕੇਤ ਦਾ ਅਰਥ ਹੁੰਦਾ ਘਰ। ਕਹਿੰਦਾ ਉੱਥੇ ਕੋਈ ਇਹੋ ਜਿਹਾ ਘਰ ਨਾ ਮੈਂ ਬਣਾ ਸਕਦਾ ਤੇ ਨਾ ਮੈਂ ਸੋਚ ਸਕਦਾ ਤੇ ਨਾ ਮੈਂ ਉੱਥੇ ਜਾਣਾ ਹੈ।
ਤੈਂ ਬਸ ਕਹਿ ਹਮ ਲੈਨੋ ਕਿਆ ਹੈ ਸਗਲ ਪਦਾਰਥ ਦੀਏ ਇਆਂ ਹੈ।
ਆਖੋ ਸਤਨਾਮ ਸ੍ਰੀ, ਕੀ ਕਹਿੰਦਾ ਉਹ? ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਪਰਉਪਕਾਰੀ ਨਹੀਂ ਗਾ, ਪਰਉਪਕਾਰੀ ਨਹੀਂ। ਕੀ ਕਹਿੰਦਾ? ਕਹਿੰਦਾ ਘਰ ਸਾਡੇ ਕੋਲ ਇੱਥੇ, ਧਨ ਮਾਇਆ ਸਾਡੇ ਕੋਲ ਇੱਥੇ, ਖਾਣ ਪੀਣ ਪਹਿਨਣ ਨੂੰ ਵਾਧੂ ਭੰਡਾਰੇ ਸਾਡੇ ਕੋਲ ਭਰੇ, ਅਸੀਂ ਉੱਥੇ ਜਾ ਕੇ ਕੀ ਲੈਣਾ? ਦਾਸੂ ਕਹਿੰਦਾ ਗੁਰੂ ਅੰਗਦ ਦੇਵ ਸਾਹਿਬ, ਕਹਿੰਦਾ ਸਾਰਾ ਘਰ ਬਾਰ ਅਤੇ ਸਾਰੇ ਸੁੱਖ ਆਰਾਮ ਸਾਨੂੰ ਇੱਥੇ ਮਿਲੇ ਆ। ਇਹਦਾ ਭਾਵ ਸਤਿਗੁਰ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਕਹਿੰਦਾ ਮਹਾਰਾਜ ਅਸੀਂ ਉੱਥੇ ਜਾ ਕੇ ਕੀ ਲੈਣਾ? ਇੱਥੇ ਆਨੰਦ 'ਚ ਬੈਠੇ ਅਸੀਂ।
ਲਗ ਸੁੱਤ ਦਾਤੂ ਕੀ ਦਿਸ ਹੇਰ ਫੇਰ ਆਨ ਫੁਰਮਾਇਓ ਫੇਰ।
ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ, ਦਾਸੂ ਨੇ ਤਾਂ ਕਰ ਦਿੱਤੀ ਨਾ, ਦੂਜੇ ਪੁੱਤ ਵੱਲ ਵੇਖਿਆ, ਹੁਣ ਕੋਲ ਬੈਠਾ ਕੀ ਨਾਂ ਹੈ ਦੂਸਰੇ ਦਾ? ਦਾਤੂ। ਕੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਉਹਦੇ ਵੱਲ ਤੱਕ ਕੇ?
ਬੜੋ ਪ੍ਰਾਰਥਨਾ ਜਾਏ ਤਿਹਾਰੋ ਮਾਨ ਬਾਗ ਅਬ ਤੂੰ ਪਦਾਰੋ।
ਤੇਰਾ ਵੱਡਾ ਭਰਾ ਦਾਤੂ ਜਾਂਦਾ ਨਹੀਂ ਉੱਥੇ, ਆ ਗੋਂਦੇ ਖੱਤਰੀ ਨਾਲ ਜਾਂਦਾ ਨਹੀਂ ਉੱਥੇ ਨਗਰ ਵਸਾਉਣ ਵਾਸਤੇ, ਇਸ ਲਈ ਤੇਰਾ ਵੱਡਾ ਭਰਾ ਤੇ ਗਿਆ, ਮੁਕਰ ਇਹਨੇ ਤੇ ਕਰ ਦਿੱਤੀ ਨਾ। ਤੇ ਦਾਤੂ ਤੂੰ ਮੰਨ ਲਾ ਹੁਕਮ, ਤੂੰ ਮੰਨ ਲਾ ਆ ਗਿਆ ਤੇ ਚਲੇ ਜਾ ਗੋਂਦੇ ਦੇ ਨਾਲ ਉੱਥੇ ਤੇ ਸੋਹਣਾ ਇੱਕ ਨਗਰ ਵਸਾ ਦਿਓ ਉਸ ਧਰਤੀ ਤੇ।
ਖੱਤਰੀ ਬੇਨਤੀ ਕਰ ਤੂੰ ਚਾਰੀ ਉੱਠ ਅਬ ਜਾਹੋ ਬਣੋ ਉਪਕਾਰੀ।
ਕਹਿੰਦਾ ਕਹਿੰਦੇ ਉਪਕਾਰੀ ਬਣ, ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਦਾਤੂ ਨੂੰ, ਕਹਿੰਦੇ ਉਪਕਾਰੀ ਬਣ, ਕੋਈ ਗਰੀਬ ਲੋਕ, ਕੋਈ ਲਤਾੜੇ ਮਜ਼ਲੂਮ ਉਹਨਾਂ ਨੂੰ ਉੱਥੇ ਘਰ ਬਣਾ ਕੇ ਦਿਓ। ਜ਼ਮੀਨ ਇਹ ਦਿੰਦਾ ਪਿਆ ਗੋਂਦਾ, ਤੇ ਤੇਰੇ ਕੋਲੋਂ ਲੱਗਣਾ ਵੀ ਕੁਛ ਨਹੀਂ, ਧਨ ਮਾਇਆ ਵੀ ਸਾਰੀ ਇਹਨਾਂ ਦੀ, ਜ਼ਮੀਨ ਵੀ ਇਹਨਾਂ ਦੀ, ਤੇ ਕਹਿੰਦੇ ਕੋਈ ਗਰੀਬ ਮਜ਼ਲੂਮ ਲਤਾੜੇ ਅਨਾਥ ਜਿਹੜੇ ਲੋੜਵੰਦ ਆ ਉਹਨਾਂ ਨੂੰ ਉੱਥੇ ਘਰ ਬਣਾ ਕੇ ਦਿਓ, ਤੇ ਪਰਉਪਕਾਰੀ ਆਤਮਾ ਬਣੋ ਤੇ ਲੋਕਾਂ ਦੇ ਉੱਤੇ ਪਰਉਪਕਾਰ ਕਰੋ ਦਾਤੂ ਜੀ।
ਸੁਣੋ ਪਿਤਾ ਜੀ ਬਸੈ ਖੰਡੂਰ ਤਾਂ ਜਾਣ ਕੀ ਕੌਣ ਜ਼ਰੂਰ।
ਕਹਿੰਦਾ ਕਾਹਦੀ ਜ਼ਰੂਰਤ ਹੈ ਜੀ, ਚੰਗੇ ਭਲੇ ਵੱਸਦੇ ਪਏ ਇੱਥੇ, ਖਡੂਰ ਸਾਹਿਬ ਚੰਗੇ ਭਲੇ ਵੱਸਦੇ ਪਏ ਇੱਥੇ। ਅਤੇ ਕਹਿੰਦਾ ਜੇ ਚੰਗੇ ਭਲੇ ਵੱਸਦਿਆਂ ਨੂੰ ਹੁਣ ਤੁਸੀਂ ਕਹਿੰਦੇ ਇੱਥੇ ਜਾਓ ਉੱਥੇ ਜਾਓ, ਆਪਾਂ ਨੂੰ ਕਾਹਦੀ ਜ਼ਰੂਰਤ ਆ? ਇਹਨੂੰ ਗੋਂਦੇ ਨੂੰ ਹੋਏਗੀ ਕੋਈ ਜ਼ਰੂਰਤ? ਆ ਜਿਹੜਾ ਸਾਹਮਣੇ ਬੈਠਾ ਤੁਹਾਡੇ ਆਇਆ ਜਿਹੜਾ ਇਹ ਵੀ ਉੱਥੇ ਨਗਰ ਵਸਾਓ, ਇਹਨੂੰ ਕੋਈ ਜ਼ਰੂਰਤ ਹੋਏਗੀ, ਆਪਾਂ ਨੂੰ ਕੋਈ ਲੋੜ ਨਹੀਂ ਹੈ ਪਾਤਸ਼ਾਹ ਜੀਓ।
ਵੈਸੇ ਸਦਨ ਗੋਬਿੰਦ ਗੁਣ ਗਾਵੇ, ਨਿਜ ਕਾਰਜ ਹਿਤ ਬੋ ਚਲਿਆਵੇ।
ਕਹਿੰਦਾ ਇੱਥੇ ਆਪਣੇ ਘਰ ਬੈਠੇ ਆ ਮਜ਼ੇ ਨਾਲ ਆਨੰਦ ਨਾਲ, ਕਈ ਲੋਕ ਆਪਣਿਆਂ ਕੰਮਾਂ ਵਾਸਤੇ ਸਾਡੇ ਕੋਲ ਚੱਲ ਕੇ ਆਉਂਦੇ ਆ। ਦਾਤੂ ਕਹਿੰਦਾ, ਕਹਿੰਦਾ ਮਹਾਰਾਜ ਕਈ ਸਾਨੂੰ ਆਣ ਕੇ ਬੇਨਤੀਆਂ ਕਰਦੇ ਆ, ਸਾਡਾ ਆਹ ਕਾਰਜ ਨਹੀਂ ਸੌਰਦਾ, ਇਹ ਕਾਰਜ ਸੌਰ ਜੇ, ਆਹ ਕੰਮ ਸਾਡਾ ਸਿਰੇ ਚੜ ਜੇ। ਕਹਿੰਦਾ ਜਦੋਂ ਇੱਥੇ ਬੈਠਿਆਂ ਦੇ ਕੋਲ ਹੀ ਲੋਕ ਆਈ ਜਾਂਦੇ ਆ, ਤੇ ਸਤਿਗੁਰੂ ਪਿਤਾ ਜੀ ਇੱਥੋਂ ਉੱਠ ਕੇ ਦੂਸਰੀ ਜਗ੍ਹਾ ਤੇ ਕਾਹਦੇ ਵਾਸਤੇ ਜਾਣਾ ਹੈ ਫਿਰ?
ਕਿਸ ਕਿਸ ਸੰਗ ਆਪ ਚਲ ਜਾਵੋ, ਕਿਆ ਹਮਕੋ ਉਚਰੋ ਕੇ ਬਸਾਵੋ।
ਆਖੋ ਸਤਨਾਮ ਸ਼੍ਰੀ। ਆਹ ਸੋਚ ਵੇਖੋ, ਹਾਲੇ ਕਿ ਗੁਰੂ ਕੇ ਪੁੱਤਰ ਆਓ। ਦਾਤੂ ਪਤਾ ਕੀ ਕਹਿੰਦਾ ਗੁਰੂ ਅੰਗਦ ਦੇਵ ਸਾਹਿਬ ਨੂੰ? ਕਹਿੰਦਾ ਪਿਤਾ ਜੀ ਮੇਰੀ ਗੱਲ ਸੁਣੋ। ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਦੱਸ ਪੁੱਤ। ਕਹਿੰਦਾ ਕੋਈ ਉਜੜੇ ਤੇ ਕੋਈ ਵਸੇ, ਆਪਣਾ ਇਹਦੇ ਨਾਲ ਕੀ ਸੰਬੰਧ ਹੈ? ਕੌਣ ਉਜੜਦਾ ਪਿਆ ਆ ਤੇ ਕੌਣ ਵਸਦਾ ਪਿਆ ਆ? ਉਹ ਕਹਿੰਦਾ ਆਪਣਾ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ, ਮੈਂ ਤੇ ਇਹਦੇ ਨਾਲ ਤਾਂ ਜਾਵਾਂ ਗੋਂਦੇ ਨਾਲ ਵੀ ਜੇ ਆਪਾਂ ਉਜੜਿਆਂ ਨੂੰ ਵਸਾਉਣਾ। ਕਹਿੰਦਾ ਨਾ ਸਾਡੇ ਵੱਲੋਂ ਸਾਡਾ ਉਹਦੇ ਨਾਲ ਸੰਬੰਧ ਜਿਹੜਾ ਵਸਦਾ ਪਿਆ ਵਾ, ਨਾ ਸਾਡਾ ਉਹਦੇ ਨਾਲ ਸੰਬੰਧ ਜਿਹੜਾ ਉਜੜਿਆ ਪਿਆ। ਕਹਿੰਦਾ ਕੋਈ ਉਜੜੇ ਕੋਈ ਵਸੇ, ਆਪਣਾ ਕੋਈ ਕੰਮ ਨਹੀਂ ਇਹਦੇ ਨਾਲ, ਆਪਾਂ ਇੱਥੇ ਬੈਠੇ ਹਾਂ ਖਡੂਰ ਸਾਹਿਬ, ਇੱਥੇ ਹੀ ਸਾਨੂੰ ਟਿਕੇ ਰਹਿਣ ਦਿਓ।
ਸੁਣ ਸੁਤ ਦੋਇਨ ਤੇ ਇਮ ਬੈਨ, ਅਮਰਦਾਸ ਕੀ ਦੇਸ਼ ਕਰ ਨੈਣ।
ਜਦੋਂ ਦੋਵਾਂ ਪੁੱਤਰਾਂ ਨੇ ਇਹ ਗੱਲਾਂ ਕਹਿ ਦਿੱਤੀਆਂ ਨਾ, ਦਾਸੂ ਨੇ ਵੀ ਤੇ ਦਾਤੂ ਨੇ ਵੀ, ਹੁਣ ਸੰਗਤ 'ਚ ਬੈਠੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ। ਸਤਿਗੁਰੂ ਸ਼ਹਿਨਸ਼ਾਹ ਗੁਰੂ ਅਮਰਦਾਸ ਮਹਾਰਾਜ ਦਾਤਾ ਜੀ ਬੈਠੇ ਆ। ਸਾਧ ਸੰਗਤ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਸ਼ਹਿਨਸ਼ਾਹ ਨੇ ਗੁਰੂ ਬਾਬਾ ਅਮਰਦਾਸ ਵਾਲੇ ਪਾਸੇ ਨੂੰ ਤੱਕਿਆ ਵੇਖਣਾ ਕੀਤਾ ਹੈ।
ਕਹਿਓ ਜਾਓ ਪੁਰਖਾ ਤੁਮ ਤਾਹਾ, ਬਾਸਾ ਭੂਤ ਪ੍ਰੇਤ ਕੋ ਜਾਹਾ।
ਕਹਿੰਦੇ ਜਿੱਥੇ ਇਹ ਦੱਸਦਾ ਨਾ ਕੋਈ ਇਹੋ ਜਿਹੀਆਂ ਭੈੜੀਆਂ ਰੂਹਾਂ ਆਦਿਕ ਵਸਦੀਆਂ, ਪੁਰਖਾ ਤੇਰੀ ਸੇਵਾ ਲੱਗਣੀ ਹੁਣ ਉੱਥੇ, ਤੇਰੀ ਸੇਵਾ। ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਪੁਰਖਾ ਜਾ ਇਹਦੇ ਨਾਲ ਗੋਂਦੇ ਦੇ ਨਾਲ, ਤੇ ਜਾ ਕੇ ਉਸ ਜਗ੍ਹਾ ਦੇ ਉੱਤੇ ਨਾਮ ਸਿਮਰਨ ਭਜਨ ਬੰਦਗੀ ਦਾ ਪਹਿਰਾ ਵਰਤਾਓ ਉੱਥੇ ਜਾ ਕੇ। ਹੁਣ
ਕਰੋ ਬਸਾਵਣ ਸੁੰਦਰ ਪੂਰੀ, ਜਨ ਗੁਰ ਕੀਰਤ ਕੀ ਹੋਏ ਪੂਰੀ।
ਕਿੱਡੀ ਕਮਾਲ ਦੀ ਗੱਲ ਹੈ, ਗੋਇੰਦਵਾਲ ਸਾਹਿਬ ਦਾ ਜਿਹੜਾ ਜ਼ਿਕਰ ਹੈ ਨਾ, ਗੋਇੰਦਵਾਲ ਸਾਹਿਬ ਨਗਰ ਵਸਣਾ ਉੱਤੇ, ਗੋਇੰਦਵਾਲ ਸਾਹਿਬ ਦਾ ਜ਼ਿਕਰ ਭੱਟਾਂ ਨੇ ਆਪਣੇ ਸਵਈਆਂ 'ਚ ਵੀ ਕੀਤਾ। ਇਹ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਉਹਨਾਂ ਨੂੰ, ਕਹਿੰਦੇ ਕਰੋ ਬਸਾਵਣ ਸੁੰਦਰਪੁਰੀ, ਬਹੁਤ ਵਧੀਆ ਸੁੰਦਰਪੁਰੀ ਨਗਰ, ਬੜਾ ਵਧੀਆ ਅਤੇ ਸੁੰਦਰ ਤੁਸੀਂ ਵਸਾਉਣਾ ਵਾ। ਜਨ ਗੁਰ ਕੀਰਤ ਕੀ ਹੋਏ ਪੁਰੀ, ਜਿੱਥੇ ਗੁਰੂ ਦੀ ਹੀ ਕੀਰਤੀ ਹੁੰਦੀ ਰਹੇ, ਜਿੱਥੇ ਰੱਬ ਦੀ ਹੀ ਕੀਰਤੀ ਹੁੰਦੀ ਰਹੇ, ਜਿੱਥੇ ਰੱਬ ਦਾ ਜਸ, ਪਰਮਾਤਮਾ ਦਾ ਜਸ, ਗੁਰੂ ਦੀ ਵਡਿਆਈ 24 ਘੰਟੇ 8 ਪਹਿਰ ਗੁਰੂ 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 ਦੀ ਮਹਿਮਾ ਉੱਥੇ ਗੂੰਜਾਂ ਪੈਂਦੀਆਂ ਹੋਣ, ਇਹੋ ਜਿਹੀ ਜਗ੍ਹਾ ਵਸਾਓ ਉੱਥੇ ਜਾ ਕੇ। ਗੁਰੂ ਅੰਗਦ ਦੇਵ ਸਾਹਿਬ ਕਹਿ ਰਹੇ, ਇੱਕ ਜਗ੍ਹਾ 'ਤੇ ਜ਼ਿਕਰ ਆਇਆ, ਅੱਗੇ ਜਾ ਕੇ ਵੀ ਜ਼ਿਕਰ ਕਰਾਂਗੇ। ਭੱਟਾਂ ਦੇ ਸਵਈਏ ਪੜ੍ਹਿਓ ਕਦੇ, ਭੱਟ ਗੋਇੰਦਵਾਲ ਸਾਹਿਬ ਦਾ ਜਦੋਂ ਜ਼ਿਕਰ ਕਰਦੇ ਪਤਾ ਕੀ ਉਚਾਰਨ ਕਰਦੇ? ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਾਮ, ਜਲਣ ਤੀਰ ਵਿਪਾਸ ਬਣਾਇਓ। ਜਿਹੜੇ 11 ਭੱਟਾਂ ਦੇ ਸਵਈਏ ਹਨ ਗੁਰੂ ਗ੍ਰੰਥ ਸਾਹਿਬ 'ਚ, ਉਹਨਾਂ 11 ਭੱਟਾਂ ਵਿੱਚ ਇੱਕ ਭੱਟ ਦਾ ਨਾਂ ਹੈ ਜਲ, ਇਹਦਾ ਨਾਮ ਵਿਸਥਾਰ ਵਿੱਚ ਜਲਣ ਵੀ ਆਇਆ ਹੈ, ਇੱਕੋ ਹੀ ਹੈ, ਜਲ ਆਵੇ ਜਲਣ ਆਵੇ, ਇੱਕੋ ਭੱਟ ਦਾ ਨਾਂ ਹੈ ਜਦੋਂ ਸਵਈਏ ਪੜ੍ਹਨੇ। ਗੋਇੰਦਵਾਲ ਗੋਬਿੰਦਪੁਰੀ ਸਾਮ, ਸਾਮ ਦਾ ਅਰਥ ਹੁੰਦਾ ਜੀ ਬਰਾਬਰ। ਕਹਿੰਦੇ ਜਿਹੜਾ ਗੋਇੰਦਵਾਲ ਹੈ ਇਹ ਗੋਬਿੰਦ ਦੀ ਪੁਰੀ ਦੇ ਸਾਮ ਹੈ, ਮਤਲਬ ਬਰਾਬਰ ਹੈ, ਰੱਬ ਦੀ ਪੁਰੀ ਦੇ ਬਰਾਬਰ ਹੈ ਗੋਇੰਦਵਾਲ। ਦੁਨੀਆਂ ਵਿੱਚ ਕੋਈ ਹੋਰ ਗੋਇੰਦਵਾਲ ਵੀ ਹੋ ਸਕਦਾ, ਦੁਨੀਆਂ 'ਚ ਕੋਈ ਹੋਰ ਵੀ ਕਹਿ ਸਕਦਾ ਆ ਵੀ ਗੋਇੰਦਵਾਲ ਹੈ ਜੀ। ਸੁਣਿਓ ਗੱਲ, ਭੱਟਾਂ ਨੇ ਸਵਈਆਂ 'ਚ ਵੇਖੋ ਕਿੰਨੇ ਵਿਸਥਾਰ 'ਚ ਜ਼ਿਕਰ ਕੀਤਾ, ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਾਮ, ਕਹਿੰਦੇ ਗੋਇੰਦਵਾਲ ਗੋਬਿੰਦ ਦੀ ਪੁਰੀ ਦੇ, ਰੱਬ ਦੀ ਪੁਰੀ ਦੇ ਬਰਾਬਰ ਆ। ਜਲਣ ਤੀਰ ਵਿਪਾਸ ਬਣਾਇਓ, ਜਲਣ ਭੱਟ ਦਾ ਨਾਂ ਆ, ਤੀਰ ਦਾ ਅਰਥ ਹੁੰਦਾ ਕੰਢਾ, ਵਿਪਾਸਾ ਦਾ ਅਰਥ ਆ ਵਿਆਸਾ ਦਰਿਆ। ਕਹਿੰਦੇ ਜਲਣ ਤੀਰ ਵਿਪਾਸ ਬਣਾਇਓ, ਜਿਹੜਾ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਨੇ ਬਿਆਸਾ ਦਰਿਆ ਦੇ ਕੰਢੇ 'ਤੇ ਵਸਾਇਆ। ਵੇਖੋ ਬਾਣੀ ਕਿਤੇ ਭਰਮ ਰਹਿਣ ਦਿੰਦੀ ਹੈ, ਬਾਣੀ ਕਿਤੇ ਸ਼ੰਕਾ ਰਹਿਣ ਦਿੰਦੀ ਹੈ? ਇਹ ਵੱਖਰੀ ਬਾਤ ਹੈ ਸੱਜਣਾ, ਤੈਨੂੰ ਵਿਚਾਰਨੀ ਪੜ੍ਹਨੀ ਅਤੇ ਦਿਲ 'ਚ ਵਸਾਉਣੀ ਆਉਂਦੀ ਆ ਕਿ ਨਹੀਂ ਵਸਾਉਣੀ ਆਉਂਦੀ। ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿ ਰਹੇ ਬਾਬਾ ਅਮਰਦਾਸ ਨੂੰ, ਕਹਿੰਦੇ ਪੁਰਖਾ ਉਹ ਨਗਰ ਵਸਾਉਣਾ ਜਿਹੜਾ ਗੋਬਿੰਦ ਦੀ ਪੁਰੀ ਹੋਵੇ, ਜਿੱਥੇ ਗੁਰੂ ਕੀ ਕੀਰਤੀ ਹੋਵੇ, ਜਿੱਥੇ ਅੱਠੇ ਪੈਰ ਰੱਬ ਦਾ ਜਸ ਹੁੰਦਾ ਰਵੇ।
ਮੁਕਤੇ ਅੱਖਰ ਨਿਕਸੇ ਆਦੇ, ਸੁਨ ਤਿਆਰ ਹੋਇਓ ਕੱਟ ਬਾਂਦੇ।
ਕਹਿੰਦੇ ਅਜੇ ਅੱਧੇ ਅੱਖਰ ਹੀ, ਅੱਧੇ ਅੱਖਰ ਦਾ ਮਤਲਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਰਸਨਾ ਤੋਂ ਥੋੜਾ ਜਿਹਾ ਹੀ ਅਜੇ ਬਚਨ ਨਿਕਲਿਆ, ਪੁਰਖਾ ਤੂੰ ਜਾਣਾ ਹੈ, ਅਜੇ ਇੱਦਾਂ ਹੀ ਕਿਹਾ। ਤੇ ਗੁਰੂ ਅਮਰਦਾਸ ਉੱਠ ਕੇ ਖਲੋਗੇ, ਗੁਰੂ ਅਮਰਦਾਸ ਉੱਠ ਕੇ ਖਲੋਗੇ, ਹੱਥ ਜੋੜ ਲਏ ਦੋਵੇਂ ਸੱਜਣਾ, ਆਖੋ ਸਤਨਾਮ ਸ਼੍ਰੀ
ਵਾਹਿਗੁਰੂ,
ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋੜਿਓ। ਦੋਵੇਂ ਹੱਥ ਬੰਨ ਲਏ ਗੁਰੂ ਅਮਰਦਾਸ ਸਾਹਿਬ ਨੇ।
ਹੱਥ ਜੋਰ ਬੁੱਝੀ ਵਿਦ ਕੈਸੇ, ਜਸ ਆਇਸ ਹੋਏ ਰਚ ਪੁਰ ਤੈਸੇ।
ਕਹਿੰਦਾ ਸਤਿਗੁਰ ਜੀ ਕਿਵੇਂ ਕਰਨਾ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ, ਮੈਨੂੰ ਕਿੱਥੇ ਨਗਰ ਵਸਾਉਣਾ ਆਉਂਦਾ, ਮੈਨੂੰ ਕੋਈ ਸੇਵਾ ਕਰਨੀ ਆਉਂਦੀ ਕਿਤੇ? ਮਹਾਰਾਜ ਜਿੰਨੀ ਦੇਰ ਤੁਹਾਡਾ ਪਿੱਠ ਤੇ ਹੱਥ ਨਾ ਹੋਵੇ, ਕਿੰਨਾ ਆਪਾ ਗਵਾਚਾ ਵਾ। 12 ਸਾਲ ਪਹਿਲਾਂ ਹੋ ਗਏ ਟੋਕਰੀ ਢੋਂਦਿਆਂ ਤੇ ਗਾਗਰਾਂ ਢੋਂਦਿਆਂ ਪਾਣੀ ਦੀਆਂ। ਕਹਿੰਦੇ ਪਾਤਸ਼ਾਹ ਜੀ ਮੇਰੇ 'ਚ ਕੋਈ ਤਾਕਤ ਨਹੀਂ ਹੈ, ਮੇਰੇ 'ਚ ਕੋਈ ਸਮਰੱਥਾ ਨਹੀਂ, ਮੈਂ ਕੋਈ ਨਗਰ ਵਸਾ ਸਕਾਂ, ਮੈਂ ਕੋਈ ਸੇਵਾ ਕਰ ਸਕਾਂ ਦਾਤਾ ਜੀ, ਦੂਸਰਿਆਂ ਦੇ ਵਾਸਤੇ ਕੋਈ ਪਰਉਪਕਾਰ ਕਰ ਸਕਾਂ? ਗੁਰੂ ਅੰਗਦ ਸਾਹਿਬ ਮੇਰੇ ਦਾਤਾ, ਮੇਰੇ ਸ਼ਹਿਨਸ਼ਾਹ, ਮੇਰੇ ਹੱਥ ਜੁੜੇ ਹੀ, ਤੇਰੇ ਚਰਨਾਂ 'ਚ ਜੋਦੜੀ ਸੂ, ਪਿੱਠ ਦੇ ਉੱਤੇ ਹੱਥ ਰੱਖ ਦੇ, ਸਿਰ 'ਤੇ ਹੱਥ ਰੱਖ ਕੇ ਥਾਪੜਾ ਦੇ ਦੇ, ਤੁਹਾਡੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਦਾਤਾ ਜੀ।
ਕਹਿਓ ਗੁਰੂ ਪੁਰਬ ਦਿਸ਼ ਜੋਈ, ਕਰੋ ਖਨਾਵ ਨਿਕੇ ਸੋਈ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆਗਿਆ ਬਖਸ਼ੋ ਦਾਤਾ ਜੀ, ਤੁਸੀਂ ਕਿਰਪਾ ਕਰਨੀ ਆ, ਤੁਹਾਡੀ ਰਹਿਮਤ ਨਾਲ ਹੀ ਮੈਂ ਕੋਈ ਸੇਵਾ ਕਮਾ ਸਕਦਾ। ਗੁਰੂ ਅੰਗਦ ਦੇਵ ਸਾਹਿਬ ਨੇ ਆਖਿਆ ਸੱਜਣਾ, ਜਿਵੇਂ ਬਾਕੀ 12 ਸਾਲ ਸੇਵਾ ਕਮਾਉਂਦਾ ਰਿਹਾ, ਅੱਜ ਵੀ ਗੁਰੂ ਨਾਨਕ ਤੇਰੇ ਸੰਗ ਹੈ, ਅੱਜ ਵੀ ਗੁਰੂ ਨਾਨਕ ਤੇਰੇ ਨਾਲ ਆ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਭਰੋਸਾ ਰੱਖ ਕੇ ਵੇਖਿਓ, ਵਿਸ਼ਵਾਸ ਨਿਸ਼ਚਾ, ਗੁਰੂ ਮੇਰੇ ਨਾਲ ਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਹੁਕਮ ਲਾ ਦਿੱਤਾ, ਕਹਿੰਦੇ ਪੁਰਖਾ ਅਮਰਦਾਸ, ਜਦੋਂ ਨਗਰ ਵਸਾਉਣਾ ਪੂਰਬ ਵਾਲੇ ਪਾਸੇ, ਚੜ੍ਹਦੇ ਵਾਲੇ ਪਾਸੇ ਨੂੰ, ਜਿਸ ਨੂੰ ਆਪਾਂ ਕਹਿ ਦਿੰਦੇ, ਕਹਿੰਦੇ ਪੂਰਬ ਵਾਲੇ ਪਾਸੇ ਨੂੰ, ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਉੱਥੇ ਮੋੜੀ ਗੱਡਣੀ ਹੈ, ਇੱਦਾਂ ਲਫ਼ਜ਼ ਵਰਤਿਆ ਕਰਦੇ ਸਨ ਉਸ ਵੇਲੇ, ਕਹਿੰਦੇ ਇੱਦਾਂ ਮੋੜੀ ਗੱਡਣੀ ਅਤੇ ਉੱਧਰਲੇ ਪਾਸਿਓਂ ਜਿਹੜੀ ਉਸਾਰੀ ਹੈ ਉਹ ਸ਼ੁਰੂ ਕਰਨੀ ਹੈ ਤੁਸੀਂ।
ਇੱਕ ਸਮ ਕਰਕੇ ਥਾਨ ਤਹਾਂ ਸੋ, ਬਸਬੇ ਕਾਰਨ ਰਚੋ ਆਵਾਸੋ।
ਕਹਿੰਦੇ ਇੱਕ ਸਮ, ਇਹ ਤੁਸੀਂ ਕਦੇ ਗੋਇੰਦਵਾਲ ਸਾਹਿਬ ਜਾਓਗੇ ਨਾ, ਤੁਹਾਨੂੰ ਉੱਥੇ ਜਗ੍ਹਾ ਮਿਲੇਗੀ, ਉੱਚੀ ਨੀਵੀਂ ਜਗ੍ਹਾ ਵਾ ਉੱਥੇ, ਬਿਆਸਾ ਦਰਿਆ ਦਾ ਕਿਨਾਰਾ ਨਾ ਹੈ। ਅਤੇ ਸਾਧ ਸੰਗਤ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਗ੍ਹਾ ਥੋੜ੍ਹੀ ਪੱਧਰੀ ਕਰ ਲੈਣੀ ਹੈ, ਤਾਂ ਕਿ ਮਕਾਨ ਜਿਹੜੇ ਆ, ਘਰ ਜਿਹੜੇ ਉਹ ਸੋਹਣੇ ਅਤੇ ਸੁੰਦਰ ਬਣ ਸਕੇ ਸਾਰਾ ਕੁਛ। ਇਸ ਤਰ੍ਹਾਂ ਸਾਰੀ ਜਗ੍ਹਾ ਇੱਕ ਸਮ ਬਰਾਬਰ ਕਰਕੇ, ਪੱਧਰੀ ਕਰਕੇ ਫਿਰ ਸ਼ੁਰੂਆਤ ਕਰਨੀ ਹੈ ਤੁਸੀਂ।
ਸੁੰਦਰ ਛਰੀ ਸੋ ਚੰਚਲ ਕਰਤੇ, ਅਮਰਦਾਸ ਕੋ ਦੀਨਸ ਕਰਤੇ।
ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਜਿਹੜੀ ਮੋੜੀ ਗੱਡਣੀ ਆ ਨੀ ਜੀ ਉੱਥੇ ਜਾ ਕੇ ਸੋਟੀ, ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮੇਰੇ ਦਾਤੇ ਨੇ ਆਪਣੇ ਹੱਥੋਂ ਦਿੱਤੀ ਹੈ। ਆਹ ਲੈ ਫੜ। ਮੈਂ ਬੇਨਤੀ ਕੀਤੀ ਸੀ ਗੋਇੰਦਵਾਲ ਸਾਹਿਬ ਨਗਰ ਵਸਾਇਆ ਗੁਰੂ ਅਮਰਦਾਸ ਮਹਾਰਾਜ, ਹੁਕਮ ਗੁਰੂ ਅੰਗਦ ਦੇਵ ਸਾਹਿਬ ਦਾ। ਆਪ ਨੂੰ ਪਤਾ ਹੋਏਗਾ, ਦਾਸ ਨੇ ਪਿੱਛੇ ਵੀ ਆਖਿਆ ਸੀ, ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ, ਪਰ ਹੁਕਮ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ। ਇਹ ਜਿਹੜੀ ਜਗ੍ਹਾ ਦੀ ਚੋਣ ਹੈ, ਇਹ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ, ਤੀਸਰੇ ਪਾਤਸ਼ਾਹ ਨੇ। ਤੋ ਸਾਧ ਸੰਗਤ, ਜਿਹੜੇ ਗੁਰੂ ਆਗਿਆ ਦਾ ਪਾਲਣ ਕਰਨ ਵਾਲੇ ਆ, ਜਿਹੜੇ ਸਤਿਗੁਰ ਕੀ ਆਇਸ ਵਿੱਚ ਚੱਲਦੇ ਆ, ਹੁਕਮ ਵਿੱਚ ਚੱਲਦੇ ਆ, ਸਾਧ ਸੰਗਤ ਉਹੀ ਸਿੰਘਾਸਣ ਅਤੇ ਗੁਰਤਾ ਗੱਦੀ ਦੇ ਮਾਲਕ ਬਣਦੇ ਆ। ਉਹ ਗੋਇੰਦਵਾਲ ਸਾਹਿਬ ਦੀ ਧਰਤੀ, ਜਿਸ ਨੂੰ ਬਾਣੀ 'ਚ ਆਖਿਆ ਗੋਇੰਦਵਾਲ ਗੋਬਿੰਦਪੁਰੀ ਸਾਹਮ ਜਲਣ ਤੀਰ ਵਿਪਾਸ ਬਣਾਇਓ, ਉਹ ਖਡੂਰ ਸਾਹਿਬ ਦੀ ਧਰਤੀ, ਜਿਸ ਨੂੰ ਬਾਣੀ ਨੇ ਆਖਿਆ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਸ ਨੂੰ ਬਾਣੀ 'ਚ ਆਖਿਆ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਈਐ ਰਾਮਦਾਸ ਸਰ ਗੋਇੰਦਵਾਲ ਸਾਹਿਬ ਨਗਰ ਗੁਰੂ ਬਾਬਾ ਅਮਰਦਾਸ ਜੀ ਨੇ ਵਸਾਉਣਾ। ਕੱਲ੍ਹ ਸ਼ਾਮ ਤੋਂ ਲੜੀਵਾਰ ਜਿਹੜੀ ਕਥਾ ਚੱਲ ਰਹੀ ਇਹੀ ਹੋਈ। ਦਿਨ ਦੇ ਦੀਵਾਨ ਵਿੱਚ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ, ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਤਿੰਨਾਂ ਦਾ ਜਨਮ ਦਿਹਾੜਾ ਅਤੇ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਯਾਦ ਵਿੱਚ ਜੋ ਕੱਲ੍ਹ ਦਿਨ ਦੇ ਸਮਾਗਮ ਹੋਣੇ ਹਨ, ਉਹਨਾਂ ਵਿੱਚ ਜਿਵੇਂ ਜਿਵੇਂ ਸਮਾਂ ਨਿਯਤ ਕੀਤਾ ਜਾਏਗਾ, ਆਪ ਸੰਗਤਾਂ ਦੇ ਗੁਰਮਤ ਵਿਚਾਰਾਂ ਰਾਹੀਂ ਜੋੜੇ ਝਾੜਨ ਦਾ ਯਤਨ ਕਰਾਂਗੇ। ਇਹ ਲੜੀਵਾਰ ਕਥਾ ਕਿਵੇਂ ਗੋਇੰਦਵਾਲ ਸਾਹਿਬ ਨਗਰ ਵੱਸਦਾ, ਗੁਰੂ ਬਾਬਾ ਅਮਰਦਾਸ ਸਾਹਿਬ ਦੀਆਂ ਕਿਵੇਂ ਉਸ ਨਗਰ ਅਤੇ ਆਲੇ ਦੁਆਲੇ ਅਤੇ ਉਸ ਧਰਤੀ 'ਤੇ ਰਹਿਮਤਾਂ ਵਰਸਦੀਆਂ, ਇਹ ਕੱਲ੍ਹ ਸ਼ਾਮ ਤੋਂ ਫਿਰ ਲੜੀਵਾਰ ਕਥਾ ਸਾਂਝੀ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਰੀਆਂ ਸੰਗਤਾਂ ਨੂੰ। ਮੇਰੇ ਦਾਤਾ ਜੀ, ਦਰੋਂ ਘਰੋਂ ਨਾਮ ਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।